ਹੁਣ ਕਹਿੰਦੇ ਜਿਹੜਾ ਤੰਬਾਕੂ ਦੀ ਝੂਠ ਦੀ ਗੱਲ ਚੱਲੀ ਹੈ ਕਿ ਤੰਬਾਕੂ ਕਿੱਥੋਂ ਚੱਲਿਆ, ਕਿਉਂ ਨਹੀਂ ਗ੍ਰਹਿਣ ਕਰਨਾ ਚਾਹੀਦਾ, ਇਹਦੇ ਚ ਕੀ ਗੁਨਾਹ ਪਾਪ ਨੇ, ਕਹਿੰਦੇ ਰਾਜਾ ਜਿਹੜਾ ਹੋਇਆ ਨਾ ਅਜਮੇਰ ਸ਼ਾਹ, ਉਹਦੀ ਇੱਕ ਲੜਕੀ ਹੋਈ ਆ, ਉਹ ਪਿਤਾ ਦੀ ਆਗਿਆ ਲੈ ਕਰਕੇ ਚਾਹੁੰਦੀ ਸੀ ਸ਼ਾਦੀ ਕਰਨੀ।
ਕਹਿਤ ਕੰਤ ਕੇ ਕਰਨ ਨਿਆਰੈ, ਖੋਜਨ ਕਰੈ ਨਾ ਨਿਸਚੈ ਧਾਰੈ।
ਉਹ ਕਹਿੰਦੀ ਸੀ ਮੈਂ ਆਪ ਕੰਤ ਨੂੰ ਭਾਲਣਾ, ਆਪ ਦੇਖਣਾ, ਤੋ ਆਪ ਸ਼ਾਦੀ ਕਰਨੀ ਹੈ, ਜਿੱਥੇ ਮੇਰੀ ਇੱਛਾ ਹੋਵੇਗੀ ਮੈਂ ਸ਼ਾਦੀ ਕਰਾਂਗੀ।
ਖੋਜਨ ਕਰੈ ਨਾ ਨਿਸਚੈ ਧਾਰੈ।
ਸੋ ਨਿਸ਼ਚਾ ਨਹੀਂ ਕਰਦੀ, ਖੋਜਣਾ ਕਰਦੀ ਹੈ ਕਿ ਮੈਂ ਆਪ ਆਪਣਾ ਪਤੀ ਚੁਣਨਾ ਹੈ।
ਤਪ ਵਿਸਾਲ ਕੋ ਤਾਪਤ ਜੋਏ, ਤੇਜ ਸਹਿਤ ਮਮ ਪਤੀ ਵੈ ਤੋਏ।
ਉਹ ਕਹਿੰਦੀ ਮੈਂ ਕਿਸੇ ਆਮ ਵਿਅਕਤੀ ਨਾਲ ਸ਼ਾਦੀ ਨਹੀਂ ਕਰਨੀ, ਬਹੁਤ ਕੋਈ ਤਪੱਸਵੀ ਬੰਦਾ ਜਿਹੜਾ ਹੋਵੇ ਨਾ, ਭਗਤੀ ਕਰਨ ਵਾਲਾ, ਉਸ ਬੰਦੇ ਨਾਲ ਮੈਂ ਸ਼ਾਦੀ ਕਰਨੀ ਹੈ। ਇਹ ਉਹਨੇ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਆਪਣੇ ਪਿਤਾ ਕੋਲੇ ਆਪਣੀ ਗੱਲ ਜ਼ਾਹਰ ਕੀਤੀ ਹੈ।
ਜਿਤ ਰਹੀ ਬਿਪਰੇ ਕਹੇਰਾ, ਜਿਨ ਤਨ ਤਾਪਿਓ ਬਹੁਤ ਬਡੇਰਾ।
ਇੱਕ ਬ੍ਰਾਹਮਣ ਸੀ, ਬੜਾ ਤਪੱਸਵੀ ਸੀ, ਉਹਨੇ ਬਹੁਤ ਭਾਰੀ ਤਪ ਕੀਤਾ। ਇਹ ਸੀ ਮੁਸਲਮਾਨ ਅਜਮੇਰ ਸ਼ਾਹ ਹੋਣੀ, ਉਹ ਬ੍ਰਾਹਮਣ ਨੂੰ ਇਹ ਚਾਹੁੰਦੇ ਕਿ ਇਹ ਤਪੱਸਵੀ ਬੰਦਾ ਹੈ, ਇਹਦੇ ਨਾਲ ਸ਼ਾਦੀ ਕੀਤੀ ਜਾਵੇ।
ਵੇਦ ਮੰਤਰ ਹਸਤਾ ਮਲ ਜਾਈ, ਦ੍ਰਿੜ ਤਪ ਰਹਿ ਉਛ ਬੇਤੀ ਮਾਏ।
ਉਹ ਵੇਦ ਜਿਹੜੇ ਮੰਤਰ ਸੀਗੇ ਉਹਨੂੰ ਹਸਤਾਮਲ ਹੁੰਦਾ, ਹੱਥ ਦੇ ਉੱਤੇ ਔਲੇ ਵੱਤ ਪਏ, ਸਾਹਮਣੇ ਨਜ਼ਰ ਆਉਂਦੇ, ਭਾਵ ਕੰਠ ਸੀ ਵੇਦਾਂ ਦੇ ਸਾਰੇ ਮੰਤਰ। ਸੋ ਬਹੁਤ ਭਾਰੀ ਜਿਹੜਾ ਤਪ ਸੀ ਇਹਨੇ ਕੀਤਾ ਹੋਇਆ ਸੀ, ਤਪ ਦੀ ਸ਼ਕਤੀ ਇਹਦੇ ਵਿੱਚ ਬਹੁਤ ਜ਼ਿਆਦਾ ਸੀ।
ਰਾਹਕ ਕ੍ਰਿਖੀ ਬਾਡ ਲੈ ਜਾਵੇ, ਬੀਨ ਬੀਨ ਦਾਨੇ ਤੇ ਲਿਆਵੇ।
ਕਹਿੰਦੇ ਫਿਰ ਇਹ ਕੀ ਕਰਦਾ ਸੀ, ਜਦੋਂ ਜ਼ਿਮੀਂਦਾਰ ਆਪਣੀ ਖੇਤੀ ਵੱਢ ਲੈਂਦੇ ਸੀ, ਉਦੋਂ ਬਾਅਦ ਜਿਹੜੇ ਕਣਕ ਦੀਆਂ ਬੱਲੀਆਂ ਖੇਤਾਂ ਵਿੱਚ ਰਹਿ ਜਾਂਦੀਆਂ ਸੀ, ਉਹ ਚੁਣ ਕੇ ਲਿਆ ਕੇ ਉਹਨਾਂ ਚੋਂ ਕਣਕ ਕੱਢ ਕੇ ਉਹਦੇ ਆਟਾ ਪੀਸ ਕੇ ਉਹਦੀ ਰੋਟੀ ਖਾਂਦਾ ਸੀ।
ਦਿਸ ਬਿਲੋਕ ਅਜਮੇਰ ਕੁਮਾਰੇ, ਤਪ ਵਿਸਾਲ ਕੀ ਨਿਧ ਜਿਨ ਭਾਰੇ।
ਉਹਨੂੰ ਦੇਖ ਕੇ ਅਜਮੇਰ ਸ਼ਾਹ ਦੀ ਲੜਕੀ ਨੇ ਜਦੋਂ ਦੇਖਿਆ ਕਿ ਬਹੁਤ ਭਾਰੀ ਤਪ ਕੀਤਾ ਇਸ ਵਿਅਕਤੀ ਨੇ, ਉਹਨੇ ਸ਼ਾਦੀ ਦੀ ਇੱਛਾ ਆਪਣੇ ਪਿਤਾ ਨੂੰ ਦੱਸ ਦਿੱਤੀ।
ਬੁੱਧ ਬਲ ਤੇ ਕਰ ਬਿਧ ਉਪਾਇਆ, ਤਿਸੀ ਬਿਪਰ ਸੋ ਵਿਆਹ ਕਰਾਇਆ।
ਬੜੀ ਆਪਣੀ ਬੁੱਧੀ ਦੇ ਬਲ ਕਰਕੇ ਆਪਣੇ ਪਿਤਾ ਨੂੰ ਕਹਿ ਕੇ ਜ਼ੋਰੋ ਜਬਰੀ ਕਿਵੇਂ ਨਾ ਕਿਵੇਂ ਉਸ ਬ੍ਰਾਹਮਣ ਦੇ ਨਾਲ ਇਹਨੇ ਸ਼ਾਦੀ ਕਰ ਲਈ।
ਤਿਜਬਰ ਕੇ ਉਹ ਰਾਤ ਦੁਚਿਤਾਈ, ਮੈਥਨ ਕਰੇ ਧਰਮ ਬਿਨ ਸਾਏ।
ਇਸ ਕਰਕੇ ਮਨ ਦੇ ਵਿੱਚ ਬੜੀ ਦੋ ਚਿੱਤਿਆਈ ਖੜੀ ਹੋ ਗਈ ਬ੍ਰਾਹਮਣ ਦੇ ਕਿ ਮੈਂ ਤਾਂ ਸ਼ਾਦੀ ਕਰਨੀ, ਪਹਿਲੀ ਗੱਲ ਤੇ ਮੁਸਲਮਾਨ ਨੇ ਮਲੇਸ਼ ਕੌਮ ਹੈ, ਮੈਂ ਬ੍ਰਾਹਮਣ ਪਵਿੱਤਰ ਬੰਦਾ, ਇਹ ਗਲਤ ਖਾਣਿਆਂ ਵਾਲੇ ਬੰਦੇ ਮਲੇਸ਼ ਕੌਮ ਨਾਲ ਮੈਂ ਸ਼ਾਦੀ ਕਿਵੇਂ ਕਰ ਸਕਦਾ, ਚਲੋ ਜੇ ਸ਼ਾਦੀ ਹੋ ਵੀ ਗਈ ਹੈ ਤਾਂ ਮੈਂ ਮਾੜਾ ਕਰਮ ਨਹੀਂ ਕਰ ਸਕਦਾ, ਕਿਉਂਕਿ ਮਾੜੇ ਕਰਮ ਕਰਨ ਦੇ ਨਾਲ ਮੇਰਾ ਧਰਮ ਭ੍ਰਿਸ਼ਟ ਹੁੰਦਾ ਹੈ।
ਰਿਓ ਵਿਚਾਰਤ ਬਸ ਨਾ ਬਸਾਇਓ, ਪਕੜ ਮਲੇਸ਼ਨ ਸਦਨ ਸੁਵਾਇਓ।
ਸੋ ਵਿਚਾਰਦਾ ਰਿਹਾ ਵਿਚਾਰਦਾ ਰਿਹਾ, ਪਹਿਲਾਂ ਤਾਂ ਘਰ ਹੀ ਨਾ ਵੜਿਆ ਕਰੇ, ਫਿਰ ਇਹਨਾਂ ਦੀ ਫੌਜੀਆਂ ਨੇ ਫੜ ਕੇ, ਰਾਜੇ ਦੀ ਫੌਜ ਨੇ ਫੜ ਕੇ ਮਹਿਲਾਂ ਦੇ ਵਿੱਚ ਇਹਨਾਂ ਦੇ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾ ਹੈ।
ਦੁਆਰ ਕਿਵਾਰ ਸੰਜਿਤ ਕਰੇ, ਨਿਸਾ ਬਿਖੈ ਬਾਸੋ ਕਰ ਫਿਰੇ।
ਸੋ ਦੀਵਾਰ ਜਿਹੜੇ ਸੀ ਦਰਵਾਜੇ ਬੰਦ ਕਰ ਦਿੱਤੇ, ਸੰਗਲੀਆਂ ਲਾ ਦਿੱਤੀਆਂ, ਰਾਤ ਨੂੰ ਉਸ ਕਮਰੇ ਦੇ ਵਿੱਚ ਇਸ ਨੂੰ ਵਾੜ ਦਿੱਤਾ।
ਇਸ ਬਿਦ ਦਿਜਬੇ ਬਸ ਪਾ ਜਬੈ, ਵੇਦ ਮੰਤਰ ਤੋਂ ਪਤ ਕਰ ਤਵੈ।
ਇਸ ਤਰੀਕੇ ਨਾਲ ਜਦੋਂ ਬ੍ਰਾਹਮਣ ਨੇ ਦੇਖਿਆ ਕਿ ਮੇਰਾ ਤਾਂ ਧਰਮ ਹੁਣ ਸੱਤਿਆਨਾਸ ਹੋਣ ਲੱਗਿਆ ਹੈ, ਤੇ ਇਹਨੇ ਮੰਤਰ ਬੜੇ ਆਉਂਦੇ ਸੀ, ਇਹਨੇ ਵੇਦਾਂ ਦੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ।
ਕੋਟ ਲੋਕੋ ਚੋਂ ਦਿਸ਼ ਰਚਿਓ, ਤਿਸੀ ਅੰਤਰ ਥਿਰ ਵੈ ਕਰ ਬਚਿਓ।
ਇਹਦੇ ਕੋਲ ਇੱਕ ਮੰਤਰ ਸੀ, ਦੁਆਲੇ ਲੋਹੇ ਦਾ ਕੋਟ ਬਣ ਜਾਂਦਾ ਕਿਲਾ, ਜਿਵੇਂ ਕੀਰਤਨ ਸੋਹਲਾ ਪੜ੍ਹਨ ਤੇ ਮਹਾਰਾਜ ਨੇ ਕਿਹਾ ਲੋਹੇ ਦਾ ਕਿਲਾ ਬਣ ਜਾਇਆ ਕਰੇਗਾ, ਇਸ ਤਰ੍ਹਾਂ ਹੀ ਇਹਨਾਂ ਕੋਲ ਮੰਤਰ ਸੀ ਕਿ ਲੋਹੇ ਦਾ ਕਿਲਾ ਬਣ ਜਾਂਦਾ। ਇਹਨੂੰ ਜ਼ਬਰਦਸਤੀ ਜਦੋਂ ਰਾਜਕੁਮਾਰੀ ਦੇ ਕਮਰੇ ਵਿੱਚ ਛੱਡਿਆਂਦਾ ਉਹਨਾਂ ਨੇ, ਇਹਨੇ ਮੰਤਰ ਪੜ੍ਹ ਕੇ ਲੋਹੇ ਦਾ ਕੋਟ ਚਾਰੇ ਪਾਸੇ ਬਣਾ ਲਿਆ ਆਪਣੇ।
ਤਬ ਅਜਮੇਰ ਸੁਤਾ ਅਵ ਲੋਕਾ, ਲੋ ਦੁਰਗ ਤੇ ਚੌਂਦੀ ਸ਼ਰੂਕਾ।
ਤਾਂ ਅਜਮੇਰ ਸ਼ਾਹ ਦੀ ਪੁੱਤਰੀ ਨੇ ਦੇਖਿਆ ਵੀ ਇਹ ਤਾਂ ਬੜਾ ਪੰਡਿਤ ਭਗਤੀ ਵਾਲਾ, ਤਪੱਸਿਆ ਵਾਲਾ, ਮੰਤਰ ਜੰਤਰ ਬੜੇ ਜਾਣਦਾ, ਇਹਨੇ ਚਾਰੇ ਪਾਸੇ ਲੋਹੇ ਦਾ ਕਿਲਾ ਬਣਾ ਲਿਆ।
ਕੁਛ ਨੇ ਯਤਨ ਚਲਿਓ ਬਿਤ ਰਾਤੇ, ਖੋਲ ਕੇ ਵਾੜ ਦੇ ਪਿਕ ਪ੍ਰਾਤੇ।
ਕੋਈ ਯਤਨ ਨਾ ਚੱਲਿਆ, پھر سویر ویلے جا کے کباڑ کھول دیتے
اور جامنی پراپت جب ہے کر میں روک دیو دج تب ہے
پھر جنو رات ہوئی پھر وہ برہمن نو پکڑ کے اس کمرے دے وچ بند کر دیتا
جی انتر سپتن کے کال پتھے منتر آئے کوٹ بسا
اور رات نو سون سمے پھر اپنا منتر پڑھ لیا کرے پھر لوہے دا قلعہ بن جا کرے پھر کچھ نہ ہو سکے تو
بن چنتا سپتے سکھ پاوے پئی پور بار نکساوے
اے بنا کسے چنتا تو رام نال سویا کرے لوہے دا کوٹ بنا کے راج کماری نرجتن سارے جتن نسپل ہو گئے سویر ویلے اپنا منتر پڑھے لوہے دا کوٹ ہٹ جا کرے پھر باہر آ جا کرے
تب اجمیر شاہ کے پاس منتر شکت دج کرت پرکاش
اس وقت اجمیر شاہ دے کولے منتراں دی جڑی شکتی سی برہمن دی اونے پرگٹ کر دتی
کہو ملیچن سب سمجھائے اس کو جانو سگم اپائے
جدو راجے نو پتا لگیا کہ منتراں نال لوہے دا کوٹ کر لیندا اونے سارے ملیش اپنے کٹھے کیتے کاجی ملانے دوجے تیجے کہندے اوئے ایدے کولے ہے یا منتر کتھوں آ گیا اینو پرشت کرن دا کوئی طریقہ کڈو لڑکی نال شادی کیتی ہے نے تاپا یہ سارے منتر جنتر جاپ تاپ سنجم ترم سب پرشت کرن دا کوئی طریقہ کڈ لو ہن تسی
اس کو جانو سگم اپائے تنک تماکو اسے پلاو سب ہندن کو منتر نساو
یہ دے نال دے آنے پھر جڑے علمی بندے سیگے کاجی ملانے کہنے یہ دا سوکھا ہی طریقہ ہے انہاں دے منتر جنتر ناس کرن دا ایکو طریقہ ہے اینو ماڑا جا تماکو پلا دیو بس جدو تماکو پڑایا نہیں تے دے منتر جنتر تنتر سارے پن نشٹ ہو جان گے ایک دم جیرو بن جائے گا یہ اس کر کے ستگرو کہنے او سنگو تمباکو نو تا کھانا تا کتے رہا دیکھنا بھی نہیں ہاتھ بھی نہیں لاؤنا پیر بھی نہیں لاؤنا جیڑا تمباکو نو ہاتھ پیر بھی چھوا دے گا نا او سنے کیسی شنان کر دیں دے سنگ پہلا سارے جب تب سنجم سب ناس ہو جاندے نے اسے کر کے ساری چیزاں تو کے کھایا کرو جتھے کتھے سارے تا دالاں بھی بھر دے بوریاں تمباکو والے پھڑاں دیاں پیٹیاں بھر دے تا تمباکو والے مٹھیائیاں بناو دے تا تمباکو والے او تمباکو دا راج ہویا پہ چارے پاسے اس کر کے تھوڑا دھیان رکھو دیکھو کڈی پیڑی بوٹی ہے کل نو سرون کران گے تمباکو بارے اگے ہور گیان تاکہ پتہ لگ جائے تنک تمباکو سیویا دیو پتر تا جائے ماڑا جا تمباکو سیون دے نال کہنے دیوتے تے پتر سب چھڑ جاندے نے پانی تاکہ ہاتھ کا مدرا سم ہو جائے او بندہ تمباکو پین والے ہتھوں پانی لے کے پینا بھی شراب دے برابر منیا جاندا ہے کل نوں باقی دا سرون کرانگے آؤ انہاں کو پاپ تا لائیے سنسار دے اندر پتہ نہیں کتھے تھان تھان بیڑیاں سگٹاں ڈگیاں اس کر کے تائیوں تو نگر کیرتن دے اگے اگے جھاڑو لاؤنا جل چھڑکنا اسے کر کے شروع ہویا کہ بیڑیاں سگٹاں پنجاں پیاریاں دے پھر چرن لگدے نے سنگت گندے تھان تو تھوڑی لنگے گی اس کر کے سارے تاواں تے دھیان دے نال رہا کرو پائی
جو پئی دوار کے وار سنجت کرے نساب کھے باسو کر تھرے
انداد کدے کارج لڑکی دے ہوئے نے پر اچھا ایک تپسوی من دی گاگرتا والا بندہ نہ چاہندے ہویاں بھی راجے دی زبردستی ہے اودے نال زبردستی لڑکی نال شادی کر دتی پر پھر بھی اپنے کوشش کرتا ہے ود تو ود منتراں دے بل نال لوہے دا کوٹ بنا کے میرا دھرم رہ آوے میرا جت ست رہ جاوے کو کرم نہ کراں
اس بد دج بے بس پا جبے بید منتر کو پٹ کر توے
اس طرح برہمن جدوں بے بس ہو گیا ہن ویداں وچ بھی بڑے تکڑے تکڑے منتر لکھے ہوئے نے پر اپنے کولے کی ہے مول منتر سارے منتراں دا منتر ہے مول منتر ایک اپنے کول شرومنی سارے نالوں گر منتر ایک اپنے کول بیج منتر ایک اوہنکار ستگر پرساد اپنے کول ہے گا ماڑا منتر جب جی صاحب اپنے کول بھی بہت کچھ ہے پر یہ کچھ باہرلیاں ساکھیاں دے راہیں تمباکو دے جڑے اوگن نے اتوا اوگن کی سارے جھوٹاں دی جھوٹ جو ہے یہ ایتھے ستگر مہاراج گیان دے رہے ہیں کہ کتنی ماڑی چیز ہے
بید منتر کو پٹ کر تب کوٹ لو کو چوند شرچیو
تسی انتر تھر وہ کر بچی.
ہوں بجنا چاہتا ہے اس وقت لوہے دا کوٹ بنا لیا منتر دا جاپ کر کے وہ بیٹھ گیا.
ابھی اجمیر ستا او لوکا لو درگ تے چون دی شروکا.
اجمیر شاہ دی لڑکی نے دیکھیا کہ اے تاں بڑا تکڑا تبسوی ہے منتراں دے بل نال لوہے دا کوٹ بنا لیا ہے اس کر کے ایتھے میری بے بسی ہے.
مہر جامنی پراپت جبے گھر میں روک دے دج توے.
سو جدوں جامنی بھاو رات ہوندی ہے اس وقت پھر گھر دے وچ اونوں بند کر دیندے نے برہمن نوں.
تیرے انتر سپتن کے کالا پٹھے منتر اے کوٹ بسالا.
پھر ساؤن ویلے وہ منتر پڑھ لیندا پھر وہ دوالے لوہے کا کوٹ ہو جاتا ہے.
بن چنتا سپتا سکھ پاوے پئی بور بور نکساوے.
پھر جدو سویر ویلا ہوندا پھر منتر پڑھ کے اپنے لوہے دے گوڑ نو ہٹا کے پھر کمرے تو باہر آ جاندا ہے.
ایتک باسر ایت بے کین نار ناری سب ہو سن لین.
کنیک دن راتاں اس طرح لنگ دیا رہی سارے نے محلوں دے وچ نار ناری جو سن باہر تک یہ خبر جڑی ہے ہولی ہولی پہنچی کہ برہمن دے اندر کنی شکتی ہے.
اجے اجمیر شاہ کے پاس منتر شکت دج کرت پرکاش.
اس کر کے اجمیر شاہ دے کولے تے منتراں دے شکتی دا پرگٹاوا لڑکی نے ماتا نوں دسیا راجے نوں دسیا اگے انہوں نے ملانے نوں دسیا اس طرح یہ منتراں دی طاقت نوں دیکھیا اس نے.
کہو ملیچن سب سمجھائے اس کو جانو سگم اپائے.
جڑے ملیش لوگ سن جنہاں نے اپنی سبھا دے وچ ملاونا سی انہوں وہ کہن لگے راجا یہ تو سوکھا ہی علاج ہے جڑا تپسیا منتر جنتر تنتر نے یہ تو سوکھے ہی ٹوٹ جاندے ہن.
تنک تماک اسے پلاو سب ہندن کے منتر نساو.
کہنے تنک ماتر تھوڑا جا تماکو یہ بڑا دو منتر جڑے نے ہندوؤں دے وہ سارے جن نے پڑھے ہوئے سکھے ہوئے منتر کم نہیں کرتے تمباکو دے سامنے کیوں اپوتر چیز ہے اس کر کے ہی اپوترتا تو بچا جاتا ہے.
کسو منتر کی شکت نہ رہے تنک تمباکو ہندو جے چھوے.
کسے منتر دی جڑی طاقت نہیں رہندی جے تنک تمباکو سیوی ہے. تنک ماتر بھی تمباکو دا کوئی سیون کرتا ہے دیو پتر تج جائے پانی تاکہ ہاتھ کا مدرا سم ہو جائے.
اس مسلط کر کے سمندائے سبا بکھے دجلین بلائے.
اس طرح نے جی صلاح کر کے اے برہمن جیڑا سی اس نو سبا دے وچ بلا لیا.
سبن ملیچن آدر کینا نکٹ بٹھائے تپو تھن لینا.
سارے مسلمان ملیچھا نے برہمن دا بڑا ہی ستکار کیتا آؤ جی بیٹھو جی. تو اس طریقے نال او جیڑا بہت تپسوی بندہ سی اونوں ٹھگن واسطے او دا دھرم توڑن لئی انہاں نے بہت سارا مان سنمان دے کے پہلا ایک بنا لئی سکیم او دے آدھار تے انہاں نے اینوں وچ بٹھا لیا.
کنچن کو حکا بنوایو تج دکھائے گل سنگ ملایو.
سونے دا حکا بنوایا شاہی حکا اتے اودے وچ برہمن دکھا کے گڑ ملا دتا. سو جنہاں دے وچ تمباکو پہلے ہی ملایا ہویا سی کہندے بس ایہدے چ آپاں کچھ نہیں پاؤندے آ تھوڑا جا گڑ پایا ہے.
اپر بپر کے ہاتھ گہائے تس کے آگے تھریو بنائے.
ایک نقلی جا برہمن خرید لیا پیسیاں چ کہندے توں ایں کری تینوں اسی فڑاواں گے حکا پہلا توں فڑ کے پھر اینوں فڑائی تپسوی نوں اے بھروسہ کرے گا کہ ہاں جی اے وی تاں میرا برہمن بھائی ہے تے اس کر کے جد اینوں کچھ نہیں ہویا تاں مینوں کی ہو سکدا ہے.
رکھی پکھ کے سب سنگ اچارا میں نہ کروں اے انگیکارا.
اس وقت وہ رشی رشی اونوں کہندے نے جڑا رکھیک ہندیاں اندریاں جہاں اپنی دسو اندریاں قابو کر لے انہوں کا رشی ہے. اس کر کے مہاپرش یا کہہ لو تپسوی کہہ لو رکھی کہہ لو یہ ایک بار تو صاف جواب دیتا سارے انہوں کہ میں نہیں یہ پیندا میں انگیکار نہیں کرنا ماڑی چیز نو
بھلو کے برو نہیں سد کوئے نہیں سپرشو دوش جے ہوئے
کہنے چاہے یہ چیز بھلی ہے چاہے بری ہے چاہے دوش ہے جا کوئی نہیں دوش ہے میں انہوں انگیکار نہیں کرتا
سن کر جے ملیچ بدونتے ہت نردوک کرنے اچرنتے
سن کے جڑے اتھے ملیش سی بدھ بنتے بدھی تو کسی دی ہو سکتی ہے راون بڑا چلاک سی ہرناکش بھی بڑا چلاک سی بدھی والا ملیش اتے بدھی والا نرمل دو پرکار دے بندے نے ایک ببیک بدھی والے گرمکھ ہوندے نے اے بڑی بدھی والے چلاک بندے چلاک قسم دے بندے جڑے نے اے چلاک بندیاں نے اس نو نردوش کرن واسطے اس طرح کہا
سکل سبا کو کیوں نہ نہارے مل پیبت ہے سوادت سارے
کہنے وہ ساڈا دماغ خراب ہے اے سارے جانے پی رہے نے ساری سبا پی رہی ہے ایڈے ایڈے ساڈے راجا صاحب وزیر صاحب چھوٹے وزیر صاحب وہ انے انے وڈے بندے انو چیز نو پیندے ہے اسی ماڑے دیکھدے تینوں اسی بھی تا اے کم کردے ہی ہاں جی تم یہ کام کر لے گا پھر تو راج پتری نال تیری شادی ہوئی ہے راج کا جمائی ہے تم یہ کوئی ماڑی چیز نہیں ہے یہ تو بہت اچھی چیز ہے یہ تو بڑی سواد چیز ہے اس کر کے تینوں پی لینی چاہیے ہے
میں دوش کا لوکا کنچن پاون کو بنو کا
یہ کہا دوش ہے بھائی یہ دیکھ سونے کا بنایا ہوا حکا کڈا ودیا حکا ہے سونا تو ویسے پوتر منیا ہوا آ پھر گڑ پایا پانی پایا ہور سے کی پایا وہ تمباکو بارے نہیں دس رہے کہ تمباکو بھی پایا ہے
گڑ سن ملو بپر لے آئے اتیادک کہہ کہہ برمایو
اس طرح سارے جانے جدو کہن لگ جان پھر بندے نو مننا ہی پہنا کوئی بہت پکا ہوئے جال ٹھگا نے کہہ کہہ کے کدھر چلیا بھائی کتا لے کے کہنے نہیں یہ لیلا ہے دوجے نے بھی یہی کہا ٹھگ نے فرلانگ تے وہ کھڑا کہنے اج کدھر لے کے چلیا یہ کتا کہنے نہیں لیلا ہے تیسرا ٹھگ بھی کہنا چوتھا کہنا کی گل کتا چکیا ہوا وہ بندہ کہنا میرا ہی دماغ تو نہیں کتنے خراب چار جانے نے کہتا تو کتا چکے میں لیلا سمجھنا انہیں سڑ دیتا اور وہ چار ٹھگا نے چک کے بنا لیا وہ کھا لیا اس طرح یہ جڑے لوگ بہ گنتی اج بھی نے 90% لوگ جڑے خراب نے 10% جڑے دھارمک ویکتی نے لوگ کہتے وہ اسی پاگل ہیں جڑے اسی اتنا کچھ کرنے ہیں وہ اس کر کے کیونکہ ہوں 90 بندے غلط نے اس وقت دنیا چ وہ 90 بندیاں کی گنتی اتنی بھارو ہو جاتی ہے دوجے بندیاں تے کئی بار دھارمک ویکتی ٹبلا کھا جاتا کہتے نہیں تو نہیں پاگل یا میں تو غلطی نہ ہوا کیونکہ سارے بندے یہ چیزاں کھائی جاندے ماڑیاں چیزاں اس کر کے یہ بندے نو بھی انہوں نے ایسے چکر چ پایا اتنے تو 99.99% ہی بندے سارے خراب بیٹھے سی سکھائے ہوئے سی اس کر کے وہ سارا نے یہ پربھاوت کر لیا
سبن کے کین سپان پئی جامنی دن جو بہان
کہ اسی تین کچھ نہیں کہیں گے بس ماڑا جا منہ نو لا کے ایک بار دھواں جا چھڑ دے پھر تم پاوے چلیا جائی کہہ کے منا کے انہوں ایک باری منہ مکا لگا ہی دیتا
کر جمیر ستا کے گئے کتھا منتر پٹ کر پھر بھئے
رات ہوئی تا اس وقت اپنے محلوں دے وچ برہمن گیا جب گیا اتے بڑے منتر پڑھن لگ گیا
بنیو نہ کوٹ منتر نہ پھوریو بپر بیسو کر پن تھریو
انہیں ہوں اپنے جانی منتر پڑھے منتر کہدے پڑھنے ہوں منتر گئے گئے ہوں منتر کتنے رہے گئے ٹیکے یا تمباکو پی لیا جد کرہت ہو جاتی ہے سکھ تو سکھ بھی دھیان کرو حکا حجامت حلال حرام یہ چار کرہت نے نالے تو کرہت کری جان گے نالے کہن گے بانی تو بڑی پڑی ہے کوئی پھل تو ملیا نہیں تین ہوں کہ پھل جد بانڈے چ چار گلیاں ہو جان اتے دھد ٹکتا ایک گلی کی تو بانڈے چھ نکل جانا یہ تو چار گلیاں ہو گیا بانڈے چھے انہیں بڑے منتر پڑے بڑے ہاتھ پلے مارے کچھ نہیں بنیا سارے منتر ہی فیل ہو گئے
ملے اجمیر ستا نج انگ मैथन करो तिथी के संग।
हुण फिर उस राजकुमारी का जोर चल गया, ब्राह्मण उत्थे हार गया, अपने धर्म तो डिग पिया।
जगत जूट मैं दोष बतेरा, करो बतावन प्रभु तिस बेरा।
महाराज कहने मैं थोन थोड़ी जिन्ना जिमें प्यो अपने पुत नूं बिठा के ना क्लीयर गल कर दिंदा, एवें लुको के जे करन वालियां गल्लां बाद च न्याणे बिगड़दे फिरन। अजकल दे युग विच वी ओह गल चलदी नहीं, न्याणे नूं सीधा ही मूंह ते उहदे कह दिओ भई आह गल ऐउं आ भाई, कल नूं सानूं ना कहीं। महाराज ने बिठा के सारिआं नूं आपां नूं कहता ए तंबाकू च आह दोष ने, आह माड़े कम हो जांदे ने, कल नूं ना कहो। भावें तूं संग शर्म कर, भावें औखा हो सौखा हो, तैनूं इह गल मेरी सुणनियां पैणी आ। ਜਿਵੇਂ ਸਤਿਗੁਰੂ ਨੇ ਆਪਾਂ ਨੂੰ ਸੁਣਾ ਦਿੱਤੀ ਹੈ, ਕਹਿੰਦੇ ਦੇਖੋ ਉਹ ਜਿੰਨਾ ਮਰਜ਼ੀ ਕਰਦਾ ਰਿਹਾ ਯਤਨ, ਪਰ ਉਹ ਮੰਤਰ ਮੁੰਤਰ ਉਹਦੇ ਸਾਰੇ ਬੇਕਾਰ ਹੋ ਗਏ। ਇਸ ਕਰਕੇ ਭਾਈ, ਕਿਉਂਕਿ ਸਾਰੇ ਜਿਹਨੇ ਤੰਬਾਕੂ ਖਾ ਲਿਆ ਉਹਨੇ ਸਾਰੇ ਜਗਤ ਦੀ ਜੂਠ ਖਾ ਲਈ, ਇਸੇ ਕਰਕੇ ਇਹਦਾ ਨਾਮ ਜਗਤ ਜੂਠ ਰੱਖਿਆ ਹੈ।
ਧਰਮ ਹਿੰਦ ਕੋ ਮੰਤਰ ਸਮੇਤ, ਕਰਮ ਬਿਨਾਸ਼ਨ ਕੋ ਬਡ ਹੇਤ।
ਉਹ ਜਿਹੜਾ ਹਿੰਦੂਆਂ ਦਾ ਧਰਮ ਸੀ, ਹਿੰਦੂ ਮੰਤਰ, ਵੇਦਾਂ ਦੇ ਮੰਤਰ, ਇਹ ਤਾਂ ਕੇਸ ਕਟਾਉਣ ਨਾਲ ਵੀ ਹੋ ਜਾਂਦੇ ਨੇ ਖਤਮ। ਉਹ ਜਦੋਂ ਇੱਕ ਰਾਜਾ ਨੰਦ ਦੀ ਸਾਖੀ ਸੁਣਾਈ ਸੀ ਦਸਵੇਂ ਪਾਤਸ਼ਾਹ ਨੇ, ਆਪਾਂ ਭੁੱਲ ਗਏ ਹਾਂ ਥੋੜੀ ਥੋੜੀ, ਯਾਦ ਵੀ ਕਰਵਾ ਦਿੰਦਾ ਮੈਂ। ਮਹਾਰਾਜ ਨੂੰ ਪੁੱਛਿਆ ਸੀ ਸਿੰਘਾਂ ਨੇ, ਮਹਾਰਾਜ ਇਹ ਹਿੰਦੂ ਮਤ ਵਿੱਚ ਕੇਸ ਕਟਾਉਣੇ ਕਿੱਥੋਂ ਸ਼ੁਰੂ ਹੋਏ ਨੇ? ਮਹਾਰਾਜ ਕਹਿੰਦੇ ਅੱਜ ਤੋਂ 2,500 ਸਾਲ ਪਹਿਲਾਂ ਦੀ ਗੱਲ ਹੈ। ਰਾਜਾ ਨੰਦ ਸ਼ੂਦਰ ਰਾਜਾ ਹੋਇਆ ਇੱਕ, ਉਹਨੇ ਇਹ ਸੋਚਿਆ ਕਿ ਮੇਰਾ ਰਾਜ ਕਿਤੇ ਜਿਹੜੇ ਬ੍ਰਾਹਮਣ ਲੋਕ ਨੇ, ਅੱਛੇ ਪਵਿੱਤਰ ਕੇਸ ਰੱਖਣ ਵਾਲੇ, ਕੁਛ ਨਹੀਂ ਖਾਣ ਵਾਲੇ, ਸਾਧੂਆਂ ਵਰਗੇ ਲੋਕ ਹੁੰਦੇ ਸੀ ਪਹਿਲਾਂ ਅੱਛੇ, ਕਿਤੇ ਮੰਤਰ ਪੜ੍ਹ ਕੇ ਮੇਰਾ ਰਾਜ ਹੀ ਨਾ ਉਲਟਾ ਦੇਣ। ਉਹਨੇ ਕੁਝ ਲਾਲਚੀ ਬ੍ਰਾਹਮਣ ਇਕੱਠੇ ਕੀਤੇ, ਕਹਿੰਦਾ ਇਹ ਜਿਹੜੇ ਮੰਤਰ ਜੰਤਰ ਨੇ ਇਹਨਾਂ ਦਾ ਹੱਲ ਦੱਸੋ ਕੀ ਆ, ਵੀ ਇਹ ਚੱਲਣ ਨਾ। ਉਹ ਕਹਿੰਦੇ ਜੇ ਬੰਦੇ ਦੇ ਕੇਸ ਕਿਤੋਂ ਵੀ ਖੰਡਨ ਹੋ ਜਾਣ ਨਾ, ਕੱਟੇ ਜਾਣ ਮਾੜੇ ਮੋਟੇ, ਤਾਂ ਇਹ ਮੰਤਰ ਕੰਮ ਨਹੀਂ ਕਰਦੇ। ਰਾਜਾ ਨੰਦ ਨੇ ਪਹਿਲਾਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਪੈਸੇ ਦਊਂਗਾ ਜਿੰਨੇ ਕਹੋਗੇ, ਪਹਿਲਾਂ ਤੁਸੀਂ ਕੇਸ ਕਟਾ ਲਓ, ਫਿਰ ਥੋੜਾ ਥੋੜਾ ਪ੍ਰਚਾਰ ਕਰਿਓ। ਫਿਰ ਇਹਨਾਂ ਨੇ ਕੀ ਕੀਤਾ, ਸਾਰਿਆਂ ਹੀ ਪੰਡਤਾਂ ਦੇ ਜ਼ਬਰਦਸਤੀ ਕੇਸ ਕੱਟ ਦਿੱਤੇ, ਉਹ ਤਾਂ ਕਿ ਮੰਤਰ ਨਾ ਚੱਲੇ। ਆਪਾਂ ਸ਼ਹਿਰ ਵਿੱਚ ਤਾਂ ਬੜੇ ਸੇਫ ਬੈਠੇ ਹਾਂ, ਪਿੰਡਾਂ ਵਿੱਚ ਇੰਨਾ ਗਲਤ ਪ੍ਰਚਾਰ ਹੋ ਰਿਹਾ ਕਿ ਪਿੰਡਾਂ ਦੇ ਸਾਰੇ ਮੁੰਡੇ ਕੇਸ ਕਟਾਈ ਜਾਂਦੇ। ਕਿਉਂ? ਵਿੱਚੇ ਵਿੱਚ ਕੋਈ ਨਾ ਕੋਈ ਤਾਂ ਕੀੜਾ ਲੱਗਿਆ ਹੀ ਹੋਇਆ ਮਗਰ, ਜਿਹੜਾ ਉਹਨਾਂ ਨੂੰ ਕੇਸ ਕੱਟਣ ਲਈ ਮਜਬੂਰ ਕਰਦਾ। ਇਸ ਕਰਕੇ ਜੇ ਇਹ ਚੀਜ਼ਾਂ ਆਪਣੇ ਬੱਚਿਆਂ ਤੱਕ ਪਹੁੰਚਣ, ਬੱਚਿਆਂ ਨੂੰ ਗਿਆਨ ਹੋ, ਤਾਂ ਬੱਚੇ ਕਹਿੰਦੇ ਪਿਤਾ ਜੀ ਤੁਸੀਂ ਸੁਣਿਆ ਉਹ ਕਥਾ, ਮੈਂ ਤਾਂ ਟੀਵੀ ਦੇਖੂੰਗਾ, ਜਾਂ ਮਾਤਾ ਜੀ ਕਥਾ ਸੁਣਨਾ, ਜਾਂ ਪਿਤਾ ਜੀ ਆਉਂਦੇ ਨੇ, ਜਾਂ ਦੋ ਚਾਰ ਬੱਚੇ ਮਾੜੇ ਮੋਟੇ ਆ ਜਾਂਦੇ ਨੇ, ਉਹ ਜੇ ਸੁਣਨਗੇ ਤਾਂ ਕੋਈ ਅਸਰ ਪਊਗਾ ਉਹਨਾਂ ਤੇ? ਉਹ ਸੁਣਦੇ ਨਹੀਂ ਹੈ। ਇਸੇ ਕਰਕੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਕਿ ਕਿੰਨੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਅਸੀਂ ਵਰਤਦੇ ਹਾਂ। ਤਾਂ ਕਹਿੰਦੇ ਨੇ ਭਾਈ ਇਹ ਜਿਹੜਾ ਹੈ ਨਾ ਤੰਬਾਕੂ, ਇਹ ਤਾਂ ਸਾਰਿਆਂ ਧਰਮਾਂ ਨੂੰ ਨਾਸ਼ ਕਰਦਾ ਹੈ।
ਜੋ ਬਦਾਰ ਕਲ ਯੁਗ ਕੋ ਜਗ ਮੈਂ, ਸੋਚ ਆਦਿ ਗੁਣ ਨਾਸ਼ਕ ਲਗ ਮੈਂ।
ਇਹ ਕਲਯੁਗ ਦੇ ਵਿੱਚ ਜਿਹੜਾ ਤੰਬਾਕੂ ਹੈ ਚੋਬਦਾਰ ਹੁੰਦਾ, ਜਿਵੇਂ ਇਹ ਚੋਬਦਾਰ ਦਾ ਕੰਮ ਕਰਦਾ, ਸੋਚ ਆਦਿ ਗੁਣ ਨਾਸ਼ਕ ਲਗ ਮੈਂ। ਇਹ ਜਿਹੜਾ ਤੰਬਾਕੂ ਹੈ ਨਾ, ਪਵਿੱਤਰਤਾ ਆਦਿਕ ਸਾਰੀ ਭੰਗ ਕਰਦਾ। ਜਿੱਥੇ ਵੀ ਕਿਤੇ ਤੰਬਾਕੂ ਆ ਗਿਆ ਉੱਥੇ ਸਾਰੀ ਅਪਵਿੱਤਰਤਾ ਹੀ ਅਪਵਿੱਤਰਤਾ ਛਾ ਜਾਂਦੀ ਹੈ।
ਅਦਕੇ ਅਪਾਵਨ ਕਰ ਬਿਹਾਰੋ, ਕਵਿਨ ਸਭਾ ਮੈਂ ਗੁਰੂ ਉਚਾਰੋ।
ਸੋ ਇਸ ਕਰਕੇ ਸਾਰਿਆਂ ਨੂੰ ਅਪਵਿੱਤਰ ਕਰਨ ਵਾਲਾ ਜੋ ਤੰਬਾਕੂ ਹੈ, ਇਹ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਵੀਆਂ ਦੇ ਸਭਾ ਵਿੱਚ ਵੀ ਇਹ ਤੰਬਾਕੂ ਜਿਹੜਾ ਹੈ ਨਾ, ਇਹ ਬਹੁਤ ਮਾੜੀ ਚੀਜ਼ ਹੈ। ਕਿਸੇ ਦੀ ਆਖੇ ਅਖਾਏ ਬਹੁਤ ਧਿਆਨ ਨਾਲ ਚੱਲਣਾ, ਹਰੇਕ ਚੀਜ਼ ਵੱਲ ਧਿਆਨ ਰੱਖੋ। ਸੋ ਖਾਸ ਕਰਕੇ ਇਹਨਾਂ ਗੱਲਾਂ ਤੋਂ ਸਤਰਕ ਰਹਿਣਾ। ਪਤਾ ਨਹੀਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ, ਕਹਿੰਦਾ ਲਾਲ ਦੰਤ ਮੰਜਣ ਡਾਬਰ ਵਾਲਿਆਂ ਦਾ ਇਹ ਚ ਤੰਬਾਕੂ ਪੈਂਦਾ, ਕਹਿੰਦੇ ਬਾਹਰ ਲਿਖਿਆ ਵੀ ਹੋਇਆ, ਜੇ ਉਹ ਵਰਤਦਾ ਹੋਵੇ ਕਈ ਵਾਰ ਕੋਈ ਐਸੀਆਂ ਜਿਹੜੀਆਂ ਚੀਜ਼ਾਂ ਜਿਨ੍ਹਾਂ ਅੰਦਰ ਤੁਹਾਨੂੰ ਸ਼ੱਕ ਪੈ ਜੇ ਇਹਦੇ ਅੰਦਰ ਤੰਬਾਕੂ ਦੀ ਵਰਤੋਂ ਹੁੰਦੀ ਹੈ, ਉਹ ਚੀਜ਼ ਆਪਾਂ ਨੂੰ ਫੱਟ ਤਿਆਗ ਦੇਣੀ ਚਾਹੀਦੀ ਹੈ।
ਦੋਹੇਰਾ ਉੱਤਰ ਅਪਰ ਜੇ ਰਹਿ ਗਏ, ਸਤਿਗੁਰ ਸਭ ਨੂੰ ਬਤਾਏ।
ਹੁਣ ਜਿਹੜੇ ਉੱਤਰ ਬਾਕੀ ਰਹਿ ਗਏ ਸੀ, ਸਤਿਗੁਰੂ ਮਹਾਰਾਜ ਨੇ ਕਵੀਆਂ ਨੂੰ ਪੁੱਛੇ, ਕਵੀਆਂ ਨੇ ਆਪਣੀ ਮਤ ਦੇ ਮੁਤਾਬਕ ਜਵਾਬ ਦਿੱਤੇ, ਗੁਰਾਂ ਨੇ ਫਿਰ ਆਪਣੀ ਸ੍ਰੇਸ਼ਟ ਬੁੱਧੀ ਰਾਹੀਂ ਉਹਨਾਂ ਸਾਰਿਆਂ ਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਸੋਹਣੇ ਢੰਗ ਨਾਲ ਦਿੱਤੇ ਹਨ।
ਸੁਣ ਕੇ ਜਿਲ ਕੋਰੇ ਦੇ ਮੈਂ ਨਿਸ਼ਚੈ ਤਾਂ ਛਿਨ ਆਏ।
ਸੁਣ ਕੇ ਜਿੰਨਾ ਉੱਤਰਾਂ ਨੂੰ, ਇੱਕ ਤਾਂ ਉੱਤਰ ਕਵੀਆਂ ਨੇ ਦਿੱਤੇ ਉਹਦੇ ਚ ਥੋੜਾ ਜਿਹਾ ਸ਼ੰਕਾ ਬਣਿਆ ਰਹਿ ਸਕਦਾ, ਪਰ ਜਦੋਂ ਸਤਿਗੁਰੂ ਮਹਾਰਾਜ ਜੀ ਉੱਤਰ ਦੇਣ ਕਿਸੇ ਪ੍ਰਸ਼ਨ ਦਾ, ਕਹਿੰਦੇ ਉਹਦੇ ਚ ਤਾਂ ਝੱਟ ਪੱਟ ਬੰਦੇ ਦੇ ਮਨ ਵਿਚ ਨਿਸ਼ਚਾ ਆ ਹੀ ਜਾਂਦਾ, ਕਿਉਂਕਿ ਸਤਿਗੁਰੂ ਜੀ ਨੇ ਸੁਣਾਇਆ ਹੈ।
ਤਾਂ ਰਿਖੀ ਸ਼ੁਭ ਗੋਪ ਦਸ ਅਵੰਦੀਨਾ, ਸ਼ਰਾਪ ਬਣਾਏ ਮਰਨ ਕਾਲ ਨਭ ਸ਼ਬਦ ਹੋਏ, ਗੋਰ ਕਰਮੀ ਤਜ ਜਾਏ।
ਹੁਣ ਇਹ ਸਾਖੀ ਪਿੱਛੇ ਹੀ ਸੁਣਾਈ ਸੀ ਮਹਾਰਾਜ ਨੇ, ਉਹ ਅੱਗੇ ਹੁਣ ਸਾਖੀ ਹੋਰ ਫਿਰ ਸੁਣਾ ਰਹੇ ਨੇ। ਪਹਿਲਾਂ ਵਿਚੋਂ ਅਜਮੇਰ ਸ਼ਾਹ ਦੀ ਸਾਖੀ ਆ ਗਈ ਸੀ, ਇਹ ਹੁਣ ਦੁਬਾਰਾ ਸਾਖੀ ਸ਼ੁਰੂ ਕੀਤੀ। ਕਹਿੰਦੇ ਜਦੋਂ ਆਪਣੇ ਮੰਤਰਾਂ ਦੇ ਬਲ ਨਾਲ ਜਮਦਗਨੀ ਲਿਖੀ ਨੇ, ਸਵਰਗਾਂ ਤੋਂ ਮੰਗਣੀ ਲਈ ਸੀ ਗਾਂ, ਇਹ ਕਾਮ ਧੇਨ ਗਊ, ਸੰਸਰ ਬਾਹੂ ਰਾਜੇ ਨੇ ਕਿਹਾ ਸੀ ਮੈਨੂੰ ਦਿਓ, ਨਾ ਦੇਣ ਤੇ ਮੰਤਰਾਂ ਦੇ ਬਲ ਨਾਲ ਉੱਪਰ ਨੂੰ ਉਡਾ ਦਿੱਤੀ। ਇਹਨੇ ਸੰਸਰ ਬਾਹੂ ਨੇ ਥੱਲੇ ਤੀਰ ਮਾਰਿਆ, ਇਹਦੇ ਖੁਰ ਵਿਚ ਲੱਗਿਆ, ਉਹ ਖੁਰ ਵਿਚ ਲੱਗਣ ਕਰਕੇ ਉਹ ਜਿਹੜਾ ਖੂਨ ਡਿੱਗਿਆ ਸੀ ਉਹ ਤੋਂ ਤੰਬਾਕੂ ਪੈਦਾ ਹੋਇਆ। ਤੇ ਤਿੰਨ ਚੀਜ਼ਾਂ ਬਣੀਆਂ ਸੀ ਜਿਨ੍ਹਾਂ ਵਿਚ ਜ਼ਿਆਦਾਤਰ ਆਪਾਂ ਨੂੰ ਤੰਬਾਕੂ ਮਨਾ, ਲਸਣ ਜਿਹੜਾ ਉਹ ਆਮ ਤੌਰ ਤੇ ਲੰਗਰਾਂ ਚ ਤਾਂ ਹੀ ਉਹਨੇ ਵਰਤਿਆ ਜਾਂਦਾ, ਇੱਕ ਤੇ ਵਿਕਾਰ ਹੀ ਬੜਾ ਜ਼ਿਆਦਾ ਹੈ, ਇਸ ਕਰਕੇ ਆਮ ਤੌਰ ਤੇ ਬਿੰਗਮ ਲੋਕ ਵੀ ਇਹਨੂੰ ਨਹੀਂ ਵਰਤਦੇ ਹੈ। ਇਹਦੇ ਜਿਹੜਾ ਖੂਨ ਦੀਆਂ ਬੋਟੀਆਂ ਡਿੱਗੀਆਂ ਸੀ ਕਹਿੰਦੇ ਨੇ ਇਹ ਤੋਂ ਲਸਣ ਪੈਦਾ ਹੋਇਆ, ਅਤੇ ਹੋਰ ਜਿਹੜਾ ਹੋਰ ਡਿੱਗਿਆ ਸੀਗਾ ਖੁਰ ਜੇ ਇਹ ਤੋਂ ਲਸਣ ਬਣਿਆ, ਅਤੇ ਖੂਨ ਦੀਆਂ ਬੋਟੀਆਂ ਤੋਂ ਮਸਰੀ ਬਣੀ। ਆਮ ਤੌਰ ਤੇ ਜਿਹੜੇ ਪੱਕੇ ਬ੍ਰਾਹਮਣ ਨੇ ਉਹ ਇਹ ਤਿੰਨ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਸਾਡੇ ਲਈ ਵਿਸ਼ੇਸ਼ ਕਰਕੇ ਮਹਾਰਾਜ ਨੇ ਜਿਹੜੀ ਵਰਤੋਂ ਕਹੀ ਹੈ ਉਹ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਆਮ ਜੇ ਲੰਗਰਾਂ ਵਿਚ ਲਸਣ ਨਹੀਂ ਵਰਤਿਆ ਜਾਂਦਾ, ਵੈਸੇ ਵੀ ਲਸਣ ਨੂੰ ਗੁਰਬਾਣੀ ਅੰਦਰ ਚੰਗਾ ਹੀ ਨਹੀਂ ਮੰਨਿਆ। ਸੋ ਜੈਸੇ ਲਸਣ ਕੀ ਖਾਨ, ਕਹਿੰਦੇ ਜਿਵੇਂ ਲਸਣ ਖਾ ਕੇ ਬਦਬੂ ਆਉਂਦੀ ਹੈ, ਤੰਬਾਕੂ ਵਿਚੋਂ ਵੀ ਬਦਬੂ ਆਉਂਦੀ ਹੈ, ਇਸੇ ਪ੍ਰਕਾਰ ਕਹਿੰਦੇ ਇਹਨਾਂ ਕਈ ਇੱਕ ਚੀਜ਼ਾਂ ਨੂੰ ਜਿਹੜੇ ਬੰਦੇ ਭਜਨ ਬਿਰਤੀ ਵਾਲੇ ਨੇ ਉਹਨਾਂ ਲਈ ਖਾਸ ਕਰਕੇ ਐਸੀਆਂ ਕਈ ਇੱਕ ਚੀਜ਼ਾਂ ਮਨਾ ਕੀਤੀਆਂ ਜਾਂਦੀਆਂ ਹਨ।
ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ,
ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਦ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ ਉਹ ਤੋਂ ਬਣੀ ਬੂਟੀ। ਕਹਿੰਦੇ ਨੇ ਜਿੰਨੇ ਵੀ ਧਰਤੀ ਦੇ
ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ,
ਇਹ ਜਿਹੜੇ ਸਾਰੇ ਪਾਪ ਨੇ ਇਹਨਾਂ ਨੂੰ ਕੀ ਕਹਿੰਦੇ ਨੇ, ਕਿਉਂਕਿ ਇਹ ਜਿਹੜਾ ਹੈ ਨਾ ਤੰਬਾਕੂ, ਤੰਬਾਕੂ ਤੋਂ ਪਾਦ ਦਾ ਅਰਥ ਇੱਥੇ ਹੈ ਵੀ ਉਹ ਪੈਰਾਂ ਤੋਂ ਪੈਦਾ ਭਾਵ ਖੂਨ ਡਿੱਗਿਆ ਉਹ ਤੋਂ ਬਣੀ ਬੂਟੀ। ਕਹਿੰਦੇ ਨੇ ਜਿੰਨੇ ਵੀ ਧਰਤੀ ਦੇ ਪਾਪ ਨੇ ਸਾਰੇ ਤੰਬਾਕੂ ਦੇ ਅੰਦਰ ਹੀ ਵਸੇ ਹੋਏ ਨੇ, ਆਪਣੇ ਕੋਲ ਪ੍ਰਤੱਖ ਪ੍ਰਮਾਣ ਕੇ ਦਸਵੇਂ ਪਾਤਸ਼ਾਹ ਦਾ ਘੋੜਾ ਨਹੀਂ ਸੀ ਅੱਗੇ ਵੱਧ ਰਿਹਾ, ਮਹਾਰਾਜ ਨੇ ਚਾਬਕ ਮਾਰੇ ਘੋੜਾ ਨਾ ਹਿੱਲਿਆ, ਕਹਿੰਦੇ ਇਹਨੂੰ ਕੀ ਹੋ ਗਿਆ ਅੱਗੇ ਨਹੀਂ ਵੱਧ ਰਿਹਾ। ਮਹਾਰਾਜ ਸਮਝ ਗਏ ਕਹਿੰਦੇ ਭਾਈ ਅੱਗੇ ਤੰਬਾਕੂ ਦਾ ਖੇਤ ਹੈ, ਇਸ ਕਰਕੇ ਸਾਡਾ ਘੋੜਾ ਇਹਦੇ ਅੱਗੇ ਨਹੀਂ ਜਾ ਰਿਹਾ। ਤਾਂ ਤੇ ਮਹਾਰਾਜ ਨੇ ਇਹ ਸਾਡੇ ਲਈ ਐਸੇ ਕੌਤਕ ਵਰਤਾਏ ਨੇ ਜਿਨ੍ਹਾਂ ਤੋਂ ਸਾਨੂੰ ਗਿਆਨ ਹੋ ਜਾਵੇ।
ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਗ ਮਾਂਜ, ਸ਼ਰੋਕਤਾ ਬਕਤਾ ਕੋ ਲਗੈ ਕਬੈ ਨਾ ਪੂਜ ਕਰਾਂਜ।
ਇਹ ਸ਼ਰੋਤਾ ਤੇ ਬਕਤਾ ਦੋਵਾਂ ਨੂੰ ਲੱਗਦੇ ਨੇ, ਕਦੇ ਵੀ ਇਹਨਾਂ ਦੀ ਪੂਜਾ ਨਹੀਂ ਕਰਨੀ ਕੁਛ ਕਿੱਥੇ। ਇਹ ਸਮਝਾਉਣ ਦਾ ਮਹਾਰਾਜ ਨੇ ਕਿਹਾ ਕਿ ਜਿਹੜੇ ਬੰਦੇ ਤੰਬਾਕੂ ਦਾ ਸੇਵਨ ਕਰਦੇ ਨੇ ਫਿਰ ਲੋਕਾਂ ਨੂੰ ਉਪਦੇਸ਼ ਕਰਦੇ ਨੇ ਕਈ ਪ੍ਰਕਾਰ ਦਾ, ਕਹਿੰਦੇ ਉਹ ਵੀ ਮਾੜਾ, ਉਹਨੂੰ ਵੀ ਸਾਰੇ ਪਾਪ ਲੱਗਦੇ ਨੇ। ਜਿਹੜੇ ਬੰਦੇ ਉਹਨਾਂ ਦੇ ਉਪਦੇਸ਼ ਸੁਣਦੇ ਨੇ ਉਹਨਾਂ ਨੂੰ ਵੀ ਪਾਪ ਲੱਗਦੇ ਨੇ, ਕਿਉਂ ਜਿਹੜਾ ਉਪਦੇਸ਼ ਕਰਨ ਵਾਲਾ ਬੰਦਾ ਹੁੰਦਾ ਉਹ ਬਿਲਕੁਲ ਐਨ ਅੱਛਾ ਸਾਫ਼ ਸੁਥਰਾ ਸਵੱਛ ਜੀਵਨ ਵਾਲਾ ਹੋਵੇ ਤਾਂ ਠੀਕ ਹੈ, ਜੇ ਉਪਦੇਸ਼ ਕਰਨ ਵਾਲਾ ਬੰਦਾ ਖੁਦੇ ਸਭ ਕੁਝ ਖਾਈ ਪੀ ਜਾਂਦਾ ਹੈ ਫਿਰ ਉਹਦੀਆਂ ਗੱਲਾਂ ਤੋਂ ਥੋੜਾ ਥੋੜਾ ਪ੍ਰਤੀਤ ਹੋਣ ਲੱਗ ਜਾਂਦਾ ਆਪਾਂ ਨੂੰ, ਤੇ ਉਹ ਗੱਲਾਂ ਗੱਲਾਂ ਚ ਕਹਿ ਵੀ ਦਿੰਦਾ ਕਿ ਕੋਈ ਗੱਲ ਨੀ ਆਹ ਵੀ ਖਾ ਲਓ, ਇਹਦਾ ਵੈਸੇ ਕੋਈ ਖਾਸ ਡਰ ਨੀ, ਫਲਾਨੀ ਚੀਜ਼ ਦਾ ਡਰ ਨੀ, ਮਾੜੀ ਮੋਟੀ ਪੀ ਵੀ ਸਕਦੇ ਆ ਇਹਦਾ ਵੀ ਕੋਈ ਡਰ ਨੀ, ਉਹ ਸੰਗਤ ਨੂੰ ਵੀ ਨਾਲ ਖਰਾਬ ਕਰਦਾ, ਇਹ ਕਈ ਥਾਵਾਂ ਤੇ ਹੋਇਆ ਵੀ ਹੈ। ਇਸ ਕਰਕੇ ਪੁਰਾਣੇ ਸਮਿਆਂ ਵਿਚ ਵੀ ਮਹਾਰਾਜ ਨੇ ਇਹੀ ਗੱਲ ਦਰਸਾਈ ਕਿ ਜਿਹੜੇ ਉਪਦੇਸ਼ ਕਰਤਾ ਲੋਕ ਨੇ ਖਾਸ ਕਰਕੇ ਉਹ ਉਪਦੇਸ਼ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਉਹ ਮਾੜੀ ਚੀਜ਼ ਦੀ ਵਰਤੋਂ ਨਾ ਕਰਨ, ਕਿਉਂਕਿ ਸੰਗਤ ਉੱਤੇ ਮਾੜਾ ਅਸਰ ਪੈਂਦਾ ਹੈ।